ਤੁਸੀਂ ਹੋ SBS ਪੰਜਾਬੀ ਦੇ ਨਾਲ। ਮਾਰਚ ਦਿਨ ਸ਼ੁੱਕਰਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਡੇਬਰਾ ਮੋਰਟਿਮਰ ਬਣੀ ਸੰਘੀ ਅਦਾਲਤ ਦੀ ਪਹਿਲੀ ਮਹਿਲਾ ਚੀਫ ਜਸਟਿਸ। ਹਸ਼ਮਨੀ ਦੇ ਦੋਸ਼ਾਂ ਤੋਂ ਬਾਅਦ ਡੋਨਲਡ ਟਰੰਪ ਬਣੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ। ਅਤੇ ਖੇਡਾਂ ਵਿਚ ਉਦਘਾਟਨੀ ਸਮਾਰੋਹ ਅਤੇ ਗੁਜਰਾਤ ਬਨਾਮ ਚੇਨਈ ਦੇ ਪਹਿਲੇ ਮੈਚ ਨਾਲ ਹੋਵੇਗੀ ਅੱਜ IPL 2023 ਦੀ ਸ਼ੁਰੂਆਤ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਪੌਨ ਸਟਾਰ ਸਟੋਰਮੀ ਡੈਨੀਅਲਜ਼ ਨੂੰ ਦਿੱਤੀ ਹਸ਼ਮਨੀ ਦੀ ਜਾਂਚ ਤੋਂ ਬਾਅਦ ਮੈਨਹੈਟਨ ਦੀ ਇੱਕ ਗ੍ਰੈਂਡ ਜਿਊਰੀ ਨੇ ਡੋਨਲਡ ਟਰੰਪ ਨੂੰ ਦੋਸ਼ੀ ਠਹਿਰਾਇਆ ਹੈ, ਜਿਸ ਕਾਰਨ ਡੋਨਲਡ ਟਰੰਪ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ। ਜ਼ਿਕਰਯੋਗ ਹੈ ਕਿ ਕਿਸੇ ਨੂੰ ਸ਼ਰਮਨਾਕ ਜਾਂ ਬਦਨਾਮ ਕਰਨ ਵਾਲੀ ਜਾਣਕਾਰੀ ਦਾ ਖੁਲਾਸਾ ਕਰਨ ਤੋਂ ਰੋਕਣ ਲਈ ਅਦਾ ਕੀਤੇ ਪੈਸਿਆਂ ਨੂੰ ਹਸ਼ਮਨੀ ਕਹਿੰਦੇ ਹਨ। ਡੈਮੋਕ੍ਰੈਟਿਕ ਮੈਨਹੈਟਨ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਦੀ ਅਗਵਾਈ ਵਾਲੀ ਜਾਂਚ ਤੋਂ ਸਾਹਮਣੇ ਆਏ ਇਹ ਨਿਰਧਾਰਿਤ ਦੋਸ਼ ਅਮਰੀਕਾ ਦੀ 2024 ਦੀ ਰਾਸ਼ਟਰਪਤੀ ਦੌੜ ਨੂੰ ਇੱਕ ਨਵਾਂ ਆਕਾਰ ਦੇ ਸਕਦੇ ਹਨ। ਸ੍ਰੀ ਟਰੰਪ ਆਉਣ ਵਾਲੀਆਂ ਤਾਜ਼ਾ ਚੋਣਾਂ 'ਚ ਰਿਪਬਲਿਕਨ ਪ੍ਰਾਇਮਰੀ ਲਈ ਮੌਜੂਦਾ ਮੋਰੀ ਵਜੋਂ ਅਗਵਾਈ ਕਰ ਰਹੇ ਹਨ। ਟਰੰਪ ਨੇ ਆਉਣ ਵਾਲੇ ਦਿਨਾਂ ਵਿਚ ਆਪਣੇ ਸਰੈਂਡਰ ਦਾ ਪ੍ਰਬੰਧ ਕਰਨ ਲਈ ਆਪਣੇ ਵਕੀਲਾਂ ਨੂੰ ਮੈਨਹੈਟਨ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨਾਲ ਸੰਪਰਕ ਕੀਤਾ ਹੈ। ਨਿਊਯਾਰਕ ਵਿਚ ਹੋਫਸਟਰਾ ਯੂਨੀਵਰਸਿਟੀ ਵਿਚ ਸੰਵਿਧਾਨਿਕ ਕਾਨੂੰਨ ਦੇ ਪ੍ਰੋਫੈਸਰ ਜੇਮਸ ਸੈਂਪਲ ਦਾ ਕਹਿਣਾ ਹੈ ਕਿ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਾਬਕਾ ਰਾਸ਼ਟਰਪਤੀ ਲਈ ਇੱਕ ਲੰਬੇ ਅਦਾਲਤੀ ਝਮੇਲੇ ਦੀ ਸ਼ੁਰੂਆਤ ਹੋ ਸਕਦੀ ਹੈ।
The charges here may open Pandora's box in terms of the other prosecutions that he's facing around the nation. And what's staggering really is the sheer volume of the potential charges that he's facing. I mean, totally different jurisdictions.
Shri Trump di Georgia raj vich chon dakhal andazi layi vi jaanch kiti ja rahi hai, naal hi 6 janvari de virodh pradarshna de sambandh vich US Department of Justice dwara us de Florida de ghar to mile vargikrit dastaveza de sambandh vich kathit rukavatan di vi jaanch kiti ja rahi hai. ਅਟਾਰਨੀ ਜਨਰਲ ਮਾਰਕ ਗ੍ਰੇਵਸ ਨੇ ਆਸਟ੍ਰੇਲੀਆ ਦੀ ਸੰਘੀ ਅਦਾਲਤ ਦੀ ਪਹਿਲੀ ਮਹਿਲਾ ਚੀਫ ਜਸਟਿਸ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਫੈਡਰਲ ਅਦਾਲਤ ਦੀ ਜੱਜ ਡੇਬਰਾ ਮੋਰਟਿਮਰ, ਜੋ 2016 ਤੋਂ ਅਦਾਲਤ ਵਿਚ ਸੇਵਾ ਕਰ ਰਹੀ ਹੈ, 1976 ਵਿਚ ਅਦਾਲਤ ਦੀ ਸਥਾਪਨਾ ਤੋਂ ਬਾਅਦ ਇਹ ਅਹੁਦਾ ਸੰਭਾਲਣ ਵਾਲੀ 5ਵੀਂ ਚੀਫ ਜਸਟਿਸ ਹੋਵੇਗੀ ਅਤੇ ਨਾਲ ਹੀ ਇਸ ਅਹੁਦੇ ਤੇ ਬੈਠਣ ਵਾਲੀ ਪਹਿਲੀ ਔਰਤ ਵੀ ਹੋਵੇਗੀ। ਫੈਡਰਲ ਕੋਰਟ ਆਸਟ੍ਰੇਲੀਅਨ ਅਦਾਲਤ ਦੇ ਦਰਜੇਬੰਦੀ ਵਿਚ ਹਾਈ ਕੋਰਟ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਹੈ ਅਤੇ ਹਰੇਕ ਰਾਜ ਅਤੇ ਖੇਤਰ ਦੀਆਂ ਸੁਪਰੀਮ ਕੋਰਟਾਂ ਦੇ ਬਰਾਬਰ ਕੰਮ ਕਰਦਾ ਹੈ। ਸ੍ਰੀਮਤੀ ਮੋਰਟਿਮਰ ਜੇਮਸ ਐਲਸੋਪ ਤੋਂ ਅਹੁਦਾ ਸਾਂਭਣਗੇ, ਜੋ 10 ਸਾਲਾਂ ਤੋਂ ਵੱਧ ਸਮੇਂ ਤੋਂ ਚੀਫ ਜਸਟਿਸ ਵਜੋਂ ਸੇਵਾ ਨਿਭਾ ਚੁੱਕੇ ਹਨ। ਮਿਸਟਰ ਡਰੇਫਸ ਨੇ ਪ੍ਰੈਸ ਨੂੰ ਭਰੋਸਾ ਦਿਵਾਇਆ ਹੈ ਕਿ ਜੱਜ ਮੋਰਟਿਮਰ ਦੀ ਨਿਯੁਕਤੀ ਪੂਰੀ ਤਰ੍ਹਾਂ ਮੈਰਿਟ ਆਧਾਰਿਤ ਸੀ।
Since I became Attorney General on the 1st of June last year, we'll be appointing people to the senior positions because of their distinguished records in the profession. Justice Mortimer is widely recognised for her legal acumen, intellectual capacity and judicial leadership.
Canberra Hawaii Adde te golibari karan de doshi vyakti nu 3 saal ton vadh di saza sunai gayi hai. 63 ਸਾਲਾ ਅਲੀ ਰਾਸ਼ੀਦ ਅਹਮੂਨ ਤੇ ਹਥਿਆਰ ਦੀ ਲਾਪਰਵਾਹ ਵਰਤੋਂ ਦੇ ਨਾਲ ਨਾਲ ਗੈਰ ਕਾਨੂੰਨੀ ਤੌਰ ਤੇ ਹਥਿਆਰ ਰੱਖਣ ਦਾ ਦੋਸ਼ ਲਗਾਇਆ ਗਿਆ ਸੀ। ਉਸਨੇ ਦੋਵਾਂ ਦੋਸ਼ਾਂ ਲਈ ਆਪਣੇ ਦੋਸ਼ ਮੰਨੇ ਹਨ, ਜਿਸ ਕਾਰਨ ਉਸਦੀ ਸਜ਼ਾ 25% ਘਟਾ ਦਿੱਤੀ ਗਈ ਹੈ। ਮੈਜਿਸਟ੍ਰੇਟ ਇਆਨ ਟੈਂਬੀ ਦਾ ਕਹਿਣਾ ਹੈ ਕਿ ਸ੍ਰੀ ਅਮੋਨ ਦੀ ਮਾਨਸਿਕ ਸਥਿਤੀ ਦੇ ਨਾਲ ਨਾਲ ਕੇਸ ਦੇ ਤੱਥਾਂ ਦੇ ਵਿਰੁੱਧ ਦੋਸ਼ਾਂ ਦੀ ਗੰਭੀਰਤਾ ਕਾਰਨ ਸਜ਼ਾ ਗੁੰਝਲਦਾਰ ਸੀ। ਜ਼ਿਕਰਯੋਗ ਹੈ ਕਿ ਸ੍ਰੀ ਅਮੋਨ ਨੇ ਅਗਸਤ 2022 ਵਿਚ ਕੈਨਬਰਾ ਹਵਾਈ ਅੱਡੇ ਤੇ ਸ਼ੀਸ਼ੇ ਦੇ ਪੈਨਲਾਂ ਨੂੰ ਸ਼ੂਟ ਕੀਤਾ ਸੀ। ਅੱਜ ਫੇਅਰ ਵਰਕ ਕਮਿਸ਼ਨ ਦੀ ਸਾਲਾਨਾ ਉਜਰਤ ਸਮੀਖਿਆ ਲਈ ਆਪਣੀ ਪੇਸ਼ਕਾਰੀ ਨੂੰ ਜਾਰੀ ਕਰਦਿਆਂ ਅਲਬਨੀਜ਼ੀ ਸਰਕਾਰ ਆਸਟ੍ਰੇਲੀਆ ਦੇ ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਲਈ ਵੇਜ ਵਾਧੇ ਦੀ ਹਮਾਇਤ ਕਰਨ ਲਈ ਤਿਆਰ ਹੈ। ACTU ਮਹਿੰਗਾਈ ਦੇ ਅਨੁਸਾਰ ਘੱਟੋ ਘੱਟ ਅਤੇ ਅਵਾਰਡ ਤਨਖਾਹ ਵਿਚ 7% ਵਾਧੇ ਲਈ ਜ਼ੋਰ ਦੇ ਰਿਹਾ ਹੈ। ਜਦੋਂ ਕਿ ਆਸਟ੍ਰੇਲੀਆਈ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਨੇ 4% ਦੇ ਹੋਰ ਵਾਧੇ ਦੀ ਸਿਫਾਰਿਸ਼ ਕੀਤੀ ਹੈ। ਸਰਕਾਰ ਦੀ ਸਪੁਰਦਗੀ ਇੱਕ ਵਿਸ਼ਿਸ਼ਟ ਅੰਕੜਾ ਨਹੀਂ ਦਿੰਦੀ, ਪਰ ਕਮਿਸ਼ਨ ਨੂੰ ਅਪੀਲ ਕਰਦੀ ਹੈ ਕਿ ਆਸਟ੍ਰੇਲੀਆ ਦੇ ਘੱਟ ਤਨਖਾਹ ਵਾਲੇ ਕਾਮਿਆਂ ਦੀ ਅਸਲ ਉਜਰਤ ਪਿੱਛੇ ਨਾ ਜਾਵੇ। ਉਦਯੋਗਿਕ ਸੰਬੰਧਾਂ ਦੇ ਮੰਤਰੀ ਟੌਨੀ ਵਰਗ ਦਾ ਕਹਿਣਾ ਹੈ ਕਿ ਮਿਨੀਮਮ ਵੇਜ ਵਿੱਚ ਵਾਧੇ ਨਾਲ ਮਹਿੰਗਾਈ ਨਹੀਂ ਵਧੇਗੀ।
We know that inflation is not driven by high wage growth in Australia because we don't have high wage growth in Australia. Even last year, when for low-paid workers, the Fair Work Commission gave a pay increase of 5.2%. The wage price index is still running at 3.3. So in terms of the impact across the economy, you know, the concept that somehow it would be a driver of inflation is not true.
ਜ਼ਿਕਰਯੋਗ ਹੈ ਕਿ ਕਮਿਸ਼ਨ ਇਸ ਬਾਰੇ ਜੂਨ ਵਿੱਚ ਆਪਣਾ ਫੈਸਲਾ ਸੁਣਾਏਗਾ। ਰੂਸ ਨਾਲ ਆਪਣੀ ਜੰਗ ਦੇ 400ਵੇਂ ਦਿਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਭਾਸ਼ਣ ਦੌਰਾਨ 20 ਤੋਂ ਵੱਧ MPs ਨੇ ਆਸਟਰੀਆ ਦੀ ਸੰਸਦ ਵਿੱਚੋਂ ਵਾਕਆਊਟ ਕਰ ਦਿੱਤਾ ਹੈ। ਹੇਠਲੇ ਸਦਨ ਵਿੱਚ ਆਸਟਰੀਆ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਫਰੀਡਮ ਪਾਰਟੀ ਦੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਸ੍ਰੀ ਜ਼ੇਲੈਂਸਕੀ ਦੇ ਭਾਸ਼ਣ ਨੇ ਆਸਟਰੀਆ ਦੀ ਨਿਰਪੱਖਤਾ ਦੀ ਉਲੰਘਣਾ ਕੀਤੀ ਹੈ। ਆਸਟਰੀਆ ਦੀ ਸਥਾਈ ਨਿਰਪੱਖਤਾ 1955 ਤੋਂ ਇਸ ਦੇ ਸੰਵਿਧਾਨ ਦਾ ਹਿੱਸਾ ਰਹੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਦੇਸ਼ ਭਵਿੱਖ ਵਿੱਚ ਕਦੇ ਵੀ ਕਿਸੇ ਫੌਜੀ ਗੱਠਜੋੜ ਵਿੱਚ ਸ਼ਾਮਲ ਨਹੀਂ ਹੋਵੇਗਾ। ਹਾਲਾਂਕਿ ਸੰਸਦ ਦੇ ਹੇਠਲੇ ਸਦਨ ਦੇ ਪ੍ਰਧਾਨ ਵੋਲਫਗਾਂਗ ਸੋਬੋਟਕਾ ਨੇ ਯੂਕਰੇਨ ਨੂੰ ਵਧੇਰੇ ਵਿੱਤੀ ਅਤੇ ਮਾਨਵਤਾਵਾਦੀ ਸਹਾਇਤਾ ਦਾ ਵਾਅਦਾ ਕੀਤਾ ਹੈ ਅਤੇ ਕਿਹਾ ਕਿ ਆਸਟਰੀਆ ਫੌਜੀ ਤੌਰ ਤੇ ਨਿਰਪੱਖ ਹੈ ਪਰ ਰਾਜਨੀਤਿਕ ਤੌਰ ਤੇ ਨਹੀਂ। ਸ੍ਰੀ ਜ਼ੇਲੈਂਸਕੀ ਨੇ ਪਿਛਲੇ 400 ਦਿਨਾਂ ਵਿੱਚ ਉਨ੍ਹਾਂ ਦੇ ਰਾਜਨੀਤਿਕ ਸਮਰਥਨ ਲਈ ਵੀਡੀਓ ਲਿੰਕ ਰਾਹੀਂ ਆਪਣੇ ਆਸਟਰੀਆ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ।
400 days. 400 days of our defense against the full-scale aggression of Russia. This is a tremendously long way we have passed. Altogether, each and every person who fought and is fighting for Ukraine, who took care and still take care of the country and Ukrainians. The people who helped and continue to help our logistics. Those who have strengthened and are strengthening Ukrainian resilience.
ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਨੇ ਮਈ ਦੇ ਬਜਟ ਤੋਂ ਪਹਿਲਾਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਜਨਰਲ ਪ੍ਰੈਕਟਿਸ ਲਈ ਨਿਵੇਸ਼ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ। AMA ਦੇ ਪ੍ਰਧਾਨ ਸਟੀਵ ਰੌਬਸਨ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਮਦਦ ਕਰਨ ਦੀ ਲਾਗਤ ਵੱਧ ਗਈ ਹੈ ਪਰ ਮੈਡੀਕੇਅਰ ਨੇ ਲਾਗਤ ਨਹੀਂ ਵਧਾਈ ਹੈ। ਉਨ੍ਹਾਂ ਦੀ ਸਪੁਰਦਗੀ ਜਨਰਲ ਪ੍ਰੈਕਟਿਸ ਫੰਡਿੰਗ ਲਈ ਸਟਰੈਂਥਨਿੰਗ ਮੈਡੀਕੇਅਰ ਪਾਲਿਸੀ ਵਿੱਚ ਨਿਰਧਾਰਿਤ $750 million ਤੋਂ ਵੱਧ ਵਾਧੇ ਦਾ ਪ੍ਰਸਤਾਵ ਕਰਦੀ ਹੈ। ਵਾਧੇ ਦਾ ਉਦੇਸ਼ ਬਿਰਧ ਦੇਖਭਾਲ ਸੁਵਿਧਾਵਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ GPs ਦੀ ਬਿਹਤਰ ਸਹਾਇਤਾ ਕਰਨਾ ਹੈ ਅਤੇ ਕ੍ਰੋਨਿਕ ਵਾਊਂਡ ਕੇਅਰ ਵਾਲੇ ਮਰੀਜ਼ਾਂ ਲਈ ਸਹਾਇਤਾ ਕਰਨਾ ਹੈ। AMA ਦਾ ਕਹਿਣਾ ਹੈ ਕਿ ਇਸ ਨਾਲ 4 ਸਾਲਾਂ ਵਿੱਚ ਹਸਪਿਟਲਾਈਜੇਸ਼ਨਸ ਵਿੱਚ ਲਗਭਗ $200 million ਤੋਂ ਵੱਧ ਟੈਕਸਦਾਤਾ ਡਾਲਰਾਂ ਦੀ ਬਚਤ ਹੋਵੇਗੀ। AMA ਦੇ ਪ੍ਰਧਾਨ ਡਾ. ਰੌਬਸਨ ਦਾ ਕਹਿਣਾ ਹੈ ਕਿ ਉਹ ਮੌਜੂਦਾ ਮੁੱਦਿਆਂ ਲਈ ਮੌਜੂਦਾ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਉਂਦੇ ਹਨ।
Over successive governments before this one, there was a Medicare freeze that lasted almost a decade. And since the freeze was lifted, the indexation, the increases in the rates of rebates patients receive from the MBS has increased at a snail's pace. And that's left us in a situation where the rebates available to patients no longer reflect the cost of providing that care.
ਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੀ ਖੇਡ ਖਬਰ ਦਾ। 3 ਸੀਜ਼ਨ ਦੇ ਵਿਰਾਮ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਦਾ 16ਵਾਂ ਐਡੀਸ਼ਨ ਅੱਜ 31 ਮਾਰਚ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਲਗਭਗ 2 ਮਹੀਨਿਆਂ ਵਿੱਚ 74 ਮੈਚ ਹੋਣਗੇ। ਅਹਿਮਦਾਬਾਦ ਦੇ ਮਸ਼ਹੂਰ ਨਰਿੰਦਰ ਮੋਦੀ ਸਟੇਡੀਅਮ 'ਚ ਅੱਜ ਸ਼ੁਰੂਆਤੀ ਮੈਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਖੇਡਾਂ ਤੋਂ ਇਲਾਵਾ ਬਾਲੀਵੁੱਡ ਸਟਾਰਸ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਰਾਹੀਂ ਸਟੇਡੀਅਮ ਵਿੱਚ ਆਏ 1 ਲੱਖ ਤੋਂ ਵੱਧ ਲੋਕਾਂ ਦਾ ਮਨੋਰੰਜਨ ਕਰਨਗੇ। ਇਹ ਸਮਾਗਮ ਚੇਨਈ ਤੇ ਗੁਜਰਾਤ ਦੇ ਮੈਚ ਤੋਂ ਠੀਕ ਪਹਿਲਾਂ ਭਾਰਤੀ ਸਮੇਂ ਦੇ ਹਿਸਾਬ ਨਾਲ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਤੇ ਹੁਣ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 55.17 ਰੁਪਏ, ਪਾਕਿਸਤਾਨ ਦੇ 190.29 ਰੁਪਏ ਤੇ ਅਮਰੀਕਾ ਦੇ 67 ਸੈਂਟ ਤੇ ਦਰਜ ਕੀਤੀ ਗਈ ਹੈ। ਸਮਾਂ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ। ਵਿੱਚ ਬਦਲਵਾਈ ਤਾਪਮਾਨ 27 ਡਿਗਰੀ। ਐਡੀਲੇਡ ਵਿੱਚ ਵੀ ਬਦਲਵਾਈ ਤਾਪਮਾਨ ਵੱਧੋ ਵੱਧ 19 ਡਿਗਰੀ। ਮੈਲਬਨ ਵਿੱਚ ਇੱਕਾ ਦੁੱਕਾ ਮੀਂਹ ਦੀ ਸੰਭਾਵਨਾ, ਤਾਪਮਾਨ 16 ਡਿਗਰੀ। ਹੌਬਾਰਟ ਵਿੱਚ ਬਦਲਵਾਈ, ਤਾਪਮਾਨ ਵੱਧੋ ਵੱਧ 17 ਡਿਗਰੀ। ਕੈਨਬਰਾ ਵਿੱਚ ਹਲਕੀ ਵਰਖਾ ਦੇ ਆਸਾਰ, ਤਾਪਮਾਨ 20 ਡਿਗਰੀ। ਸਿਡਨੀ ਵਿੱਚ ਬਾਰਿਸ਼, ਤਾਪਮਾਨ 22 ਡਿਗਰੀ। ਬ੍ਰਿਸਬੇਨ ਵਿੱਚ ਬਦਲਵਾਈ, ਤਾਪਮਾਨ 28 ਡਿਗਰੀ। ਅਤੇ ਕੇਨਸ ਵਿੱਚ ਧੁੱਪ ਰਹੇਗੀ, ਤਾਪਮਾਨ ਵੱਧੋ ਵੱਧ 32 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ, ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।